ਆਪਣ ਡਿਆ ਮੈਂ ਉਹ ਗੁਰੂ ਗੁਰੂ ਕਿਉਂਕਿ ਸਾਡੇ ਇਹ ਬਾਣੀ ਚ ਲਿਖੀ ਆ ਵੀ ਉੱਚੀ ਜਪੋ ਪਰ ਉੱਚੀ ਇੰਨਾ ਜਪੋ ਵੀ ਹੀਆ ਕਾਹੂ ਨਾ ਡਿਖਾਏ ਕਿਤੇ ਬੀਆ ਬਾਣ ਚ ਜਾ ਕੇ ਉਜਾੜ ਚ ਜਿੱਥੇ ਕੋਈ ਡਿਸਟਰਬ ਨਾ ਹੋਏ ਉੱਥੇ ਜਪੋ ਹੁਣ ਉਹ ਜਪਦੇ ਤੇ ਉਹ ਫਿਰ ਸਾਡੀ ਸਿੰਘਣੀ ਨੇ ਸਮਝਾਇਆ ਨਹੀਂ ਬਾਬੂ ਜੀ ਇਹ ਉਹ ਸਾਡੇ ਨਾਲ ਦੇ ਸਿੰਘ ਕਹਿੰਦੇ ਤੁਹਾਡੇ ਜਥੇ ਦੇ ਸਿੰਘ ਏਦਾਂ ਜਪਦੇ ਆ ਮੈਂ ਕਿਹਾ ਏਦਾਂ ਨੀ ਉਹ ਤੇ ਆਹ ਵੀ ਕਰਦੇ ਆ ਹਰ ਕੇ ਭਗਤ ਰਾਮ ਜਨਨੀ ਕੇ ਨਿੱਕ ਸੁੰਦਰ ਹਰ ਕੇ ਭਗਤ ਰਾਮ ਜਨਨੀ ਕੇ ਭਾਗ ਹੀਣ ਨਾ ਸੁਖਾਏ ਮੇਰਾ ਇਸ ਜਥੇ ਦੀ ਆਉਣ ਦੀ ਹਿਸਟਰੀ ਬੜੀ ਅਜੀਬ ਹੈ ਮੈਂ ਰਾਜਪੁਰੇ ਰੈਸਟ ਹਾਊਸ ਦਾ ਮੇਰਾ ਕਿਆਮ ਸੀ ਅਤੇ ਮੇਰੇ ਅੰਡਰ ਕਾਲਕਾ ਤੱਕ ਸਾਰੀਆਂ ਸ਼ਿਮਲੇ ਤੱਕ ਬਿਲਡਿੰਗਾਂ ਸੀ ਮੈਂ ਟੂਰ ਕਰਨ ਜਾਣਾ ਅਤੇ ਉਸ ਵੇਲੇ PWD ਦੇ ਵਿੱਚ ਜਿਹੜੀਆਂ ਬਿਲਡਿੰਗਾਂ ਬਣਨੀਆਂ ਸੀ ਉੱਥੇ ਉਹਨਾਂ ਦਾ ਠੇਕੇਦਾਰ ਨੇ ਇੱਕ ਮਿਸਤਰੀ ਰੱਖਿਆ ਸੀ ਉਹ ਮੈਂ ਜਦੋਂ ਰਾਤ ਨੂੰ ਉੱਥੇ ਲਾਗਲੇ ਰੈਸਟ ਹਾਊਸ 'ਚ ਜਾ ਕੇ ਸੌਣਾ ਤਾਂ ਮੈਂ ਇੰਸਪੈਕਸ਼ਨ ਕਰਨੀ ਰਾਤ ਨੂੰ ਵੀ ਕਿਤੇ ਕੋ 100 ਇੰਸਪੈਕਸ਼ਨ ਦੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਸੀ ਉਹ ਮੈਂ ਦੇਖਣਾ ਅਤੇ ਉੱਥੇ ਇੱਕ ਨੀਲੀ ਜਿਹੀ ਪਗੜੀ ਬੰਨ੍ਹੇ ਵਾਲੀ ਗਿਆਨੀ ਜੀ ਉਹ ਤਾਂ ਉਹਨਾਂ ਨੇ ਤਾਂ ਸੌਣਾ ਹੀ ਨਾ ਸਾਰੀ ਰਾਤ ਉਹ ਫਿਰਦੇ ਤੁਰਦੇ ਦੇ ਗੁਰੂ 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 ਮੈਂ ਕਿਹਾ ਇਹ ਕੀ ਕਰਨ ਡਿਆ ਮੈਨੂੰ ਪਤਾ ਹੀ ਨਹੀਂ ਸੀ ਅਸੀਂ ਇਸ ਲਾਈਨ ਦਾ ਅਤੇ ਉਹ ਸੀ ਸਾਡੇ ਜਥੇ ਦਾ ਮਸ਼ਹੂਰ ਸਿੰਘ ਗੜਗੱਜ ਜਲੰਧਰ ਵਾਲਾ ਉਹਦਾ ਨਾਂ ਹੀ ਗੜਗੱਜ ਰੱਖਿਆ ਸੀ ਉਹ ਬੜਾ ਗੱਜ ਵੱਜ ਕੇ ਨਾਮ ਜਪਦਾ ਸੀ ਫਿਰ ਤਾਂ ਉਹ ਚੱਕਾ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਗਿਆਨੀ ਜੀ ਇਹ ਕੀ ਕੱਢਦੇ ਹੋ ਕਹਿੰਦੇ ਜੀ ਇਹ ਅਸੀਂ ਭਾਈ ਸਾਹਿਬ ਦੇ ਜਥੇ ਦੇ ਸਿੰਘ ਹਾਂ ਅਸੀਂ ਪਹੁੰਚ ਛੱਕੀਏ ਸਾਨੂੰ ਦਰੜਾਇਆ ਜਾਂਦਾ ਨਾਮ ਅਤੇ ਖੂਬ ਜਪੋ ਉਹ ਮੇਰੇ ਘਰ ਆਇਆ ਰਾਜਪੁਰੇ ਉਹ ਆਪਣੀ MB ਲੈ ਕੇ ਅਤੇ ਉਹ ਠੇਕੇਦਾਰ ਦਾ ਕੋਈ ਬਿੱਲ ਸੀ ਉਹ ਮੈਨੂੰ CNB ਕਰਾਉਣ ਆਇਆ ਉਹ ਜਿਸ ਵੇਲੇ ਉਹਨੇ ਮੇਰੇ ਘਰ ਅੰਦਰ ਵੜਿਆ ਰੈਸਟ ਹਾਊਸ ਦੇ ਕਮਰੇ ਅੱਜ ਮੇਰੇ 'ਚ ਉਹ ਦੇਖਿਆ ਤੇ ਤਾਨਪੂਰੇ ਸਤਾਰ ਵਾਇਲਨ ਮਾਊਥ ਹਾਰਗਨ ਬੰਸਰੀਆਂ ਸਾਰੀਆਂ ਦੀਵਾਰਾਂ 'ਤੇ ਲੱਗੇ ਸਾਜ਼ ਉਹ ਕਹਿੰਦਾ ਤੁਸੀਂ ਇਹ ਸਾਰੇ ਵਜਾ ਲੈਂਦੇ ਹੋ ਮੈਂ ਕਿਹਾ ਮੈਂ ਵਜਾ ਨਹੀਂ ਇਹਨਾਂ ਨੂੰ ਸੁਰ ਵੀ ਕਰ ਲੈਂਦਾ ਪਰ ਮੈਂ ਸਿੱਖਿਆ ਕੁਛ ਨਹੀਂ ਮੈਨੂੰ ਤਾਂ ਸਰਗਮ ਦਾ ਵੀ ਨਹੀਂ ਪਤਾ ਉਹ ਬੜਾ ਹੈਰਾਨ ਕਹਿੰਦਾ ਚਲੋ ਤੁਹਾਨੂੰ ਇਹ ਕਾਲਕਾ ਭਾਈ ਰਣਧੀਰ ਸਿੰਘ ਜੀ ਆਏ ਨੇ ਮਨੋਹਰੀ ਅਸੀਂ ਹੁਣਾਂ ਕੋਲ ਅਤੇ ਚਲੋ ਤੁਹਾਨੂੰ ਮੈਂ ਉੱਥੇ ਦਰਸ਼ਨ ਕਰਾ ਲਿਆ ਮੈਂ ਕਿਹਾ ਯਾਰ ਕਿਹੜਾ ਭਾਈ ਰਣਧੀਰ ਸਿੰਘ ਮੈਂ ਇੱਕ ਦੀਆਂ ਉਹ ਚਿੱਠੀਆਂ ਉਹ ਗੁਰਮਤ ਨਾਮ ਅਭਿਆਸ ਕਮਾਈ ਪਹਿਲੀ ਕਿਤਾਬ ਉਹਨਾਂ ਨੇ ਜੇਲ੍ਹ ਤੋਂ ਬਾਅਦ ਆਣ ਕੇ ਲਿਖੀ ਮੈਂ ਕਿਹਾ ਯਾਰ ਪੜ੍ਹਿਆ ਕਿ ਮੈਂ ਕਿਹਾ ਯਾਰ ਤੁਸੀਂ ਉਹਦੇ ਸਿੰਘ ਹੋ ਮੈਨੂੰ ਵੀ ਲੈ ਚੱਲ ਮੈਂ ਫਿਰ ਪਹਿਲੀ ਵਾਰੀ ਕਾਲਕਾ ਉੱਥੇ ਭਾਈ ਸਾਹਿਬ ਦੇ ਦਰਸ਼ਨ ਕੀਤੇ ਸਾਰਾ ਤਾਂ ਉਹ ਬੰਦਾ ਫਿਰ ਮੈਨੂੰ ਲਿਆਉਣ ਵਾਲਾ ਸੀ ਇਸ ਜਥੇ 'ਚ ਮੈਂ ਕਿਹਾ ਯਾਰ ਉਹ ਕਹਿੰਦਾ ਜੀ ਤੁਸੀਂ ਵੀ ਕੀਰਤਨ ਕਰਿਆ ਕਰੋ ਤੁਸੀਂ ਇੱਧਰ ਆਓ ਤੁਸੀਂ ਇਹ ਕਿਹੜੇ ਬੰਨੇ ਇੰਨੇ ਸਾਜ਼ ਤੁਹਾਨੂੰ ਆਉਂਦੇ ਹੋ ਫਿਰ ਮੈਂ ਇਸ ਜਥੇ 'ਚ ਆਇਆ ਅਤੇ ਉੱਥੋਂ ਬਾਅਦ ਮਤਲਬ ਉਹ ਐਡੀ ਉੱਚੀ ਜਪਦਾ ਸੀ ਹਾਲੇ ਤੱਕ ਮੇਰੀਆਂ ਨਿਗਾਹ ਥੱਲੇ ਹੈ ਵੀ ਉਹ ਰਾਤ ਅੱਧੀ ਰਾਤ 'ਤੇ ਉੱਠ ਪੈਣਾ ਉੱਥੋਂ ਬਾਅਦ ਉਹਨੇ ਖੂਬ ਨਾਮ ਦੀ ਗੜਗੱਜ ਪਾਉਣੀ ਜਿੱਥੋਂ ਜ਼ਾਹਰ ਹੁੰਦਾ ਹੈ ਵੀ ਸਾਰੇ ਹੀ ਜਿਉਂ ਜਿਉਂ ਰਾਮ ਸਾਈਕੋਲੋਜੀਕਲੀ ਵੀ ਗੱਲ ਠੀਕ ਹੈ ਮੈਡੀਕਲੀ ਵੀ ਤੁਹਾਨੂੰ ਪਤਾ ਕਈ ਕੁੱਤੇ ਰਾਤ ਨੂੰ ਸੌਣ ਨਹੀਂ ਦਿੰਦੇ ਹੁੰਦੇ ਮਾਂ ਪਿੰਡੀ ਥਾਂ ਬਾਹਰ ਸੌਂ ਨਾ ਮੰਜੀਆਂ ਤੇ ਕਈ ਕੁੱਤੇ ਲੱਗੇ ਰਹਿੰਦੇ ਆ ਬਹੂ ਕਰਨ ਲੱਭੇ, ਉਹ ਫਿਰ ਡਾਂਗ ਲੈ ਕੇ ਉਹਨੂੰ ਉੱਠੀ ਦਾ ਉਹ ਫਿਰ ਬੰਦ ਹੋ ਕੇ ਫਿਰ ਪਰੇ ਜਾ ਕੇ ਉਹ ਫਿਰ ਲੱਗਦੇ ਨੇ। ਕਿਉਂ? ਉਹਨਾਂ ਦੇ ਸਿਰ 'ਚ ਕੋਈ ਮੌਕਾ ਹੁੰਦਾ, ਜਿਉਂ ਜਿਉਂ ਉੱਚੀ ਬੋਲਦੇ ਨਾ ਉਹਨਾਂ ਨੂੰ ਆਰਾਮ ਆਉਂਦਾ। ਇੱਦਾਂ ਜਿਹੜਾ ਨਾਮ ਜਪਣ ਵਾਲਾ ਹੈ ਸੱਚ ਪੁੱਛੋ, ਕਿਉਂਕਿ ਪਹਿਲੀ ਲਾਮ ਦੀ ਕਲਾ ਜਿਹਨਾਂ 'ਤੇ ਵਰਤੀ ਹੈ ਕਦੀ, ਉਹ ਜਨ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਨਾਮ ਪਹਿਲੀ ਆਰੰਭ ਕਾਜ ਰਚਾਇਆ। ਇਹ ਅਲੂਣੀ ਸਿਰ ਨਾਮ ਜਪਣ ਨਾਲ ਉਹਦੀ ਮਹਾਰਾਜ ਨਾ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਛ। ਉਹਨੂੰ ਜ਼ਬਾਨ ਨੂੰ ਇੰਨਾ ਮਿੱਠੇ ਦਾ ਸਵਾਦ ਆਉਂਦਾ ਨਾ ਹਰ ਕਿਸਮ ਦਾ, ਇਹ ਸੱਚ ਹੈ। ਉਹ ਜਪਣੋਂ ਹਟਦਾ ਨਹੀਂ, ਜਿਉਂ ਜਿਉਂ ਉੱਚੀ ਗਰਾਟਿਆਂ ਸਰਾਟਿਆਂ ਨਾਲ ਫਿਰ ਉਹ ਜਪਦਾ ਉਹਨੂੰ ਹੋਰ ਸਵਾਦ ਆਉਂਦਾ। ਇਸ ਕਰਕੇ ਜਿੱਦਾਂ ਕੁੱਤੇ ਨੂੰ ਆਰਾਮ ਆਉਂਦਾ ਨਾ, ਉੱਚੀ ਉੱਚੀ ਪਹੁੰਚੀ ਜਾਂਦਾ ਸਾਰੀ ਰਾਤ। ਕਈ ਵਾਰੀ ਇਹ ਜਿਹੜਾ ਰਾਤ ਦਾ ਭੌਂਕਣਾ ਹੈ ਇਹ ਮਹਾਰਾਜ ਨਾ ਬਾਣੀ ਦੇ ਉੱਤੇ ਹੈਡਿੰਗ ਲਾਇਆ ਵੀ ਇਸ ਧੁਨ ਦੇ ਵਿੱਚ ਗਾਓ ਹੈ ਸਵਾਨ ਕੀ, ਏਕ ਸਵਾਨ ਕੇ ਘਰੇ ਗਾਵਣਾ। ਉਹ ਸਵਾਨ ਕਹਿੰਦੇ ਕੁੱਤੇ ਨੂੰ, ਉਹ ਜਿਹੜਾ ਏਕ ਸਵਾਨ ਕੇ ਘਰੇ ਗਾਵਣਾ ਨਾ, ਜਿੱਦਾਂ ਉਹ ਸਵਾਨ ਲੰਮੀ ਸਾਰੀ ਏਕ ਕੱਢ ਕੇ ਉਹ ਕੁੱਤਾ ਗਾਉਂਦਾ ਹੈ ਨਾ, ਮਹਾਰਾਜ ਨਾ ਉਹਦੀ ਧੁਨ ਫੜ ਲਈ। ਉਹ ਕਹਿੰਦਾ ਆਹ ਸ਼ਬਦ ਨਾ ਇਸ ਤਰ੍ਹਾਂ ਉਹਦੇ ਅੰਗ ਗਾ, ਏਕ ਸਵਾਨ ਕੇ ਕਰੇ ਗਾਵਣਾ। ਇਸ ਕਰਕੇ ਜਿਹੜਾ ਗਾਨਾ ਭੌਂਕਾਂ ਇਸ ਤਨ ਤਾਈ ਭਗਤੇ ਹੀਣ ਨਾਨਕ ਜੋ ਹੋਏਗਾ ਤਾਂ ਖਸਮੇ ਨਾਉ ਨਾ ਜਾਈ। ਇਸ ਕਰਕੇ ਇਸ ਕੂਕਣ ਤੋਂ ਹੀ ਕੂਕੇ ਬਣ ਗਏ ਸੀ ਰਾਮ। ਨਾਮ ਧਾਰੀਆਂ ਦਾ ਨਾਂ ਪਹਿਲਾਂ ਕੂਕੇ ਸੀ, ਉਹ ਕੂਕਿਆਂ ਦੀ ਵਿਥਿਆ ਹੀ ਪੜ੍ਹ ਲਓ ਗੰਡਾ ਸਿੰਘ ਸਟੋਰੀਅਨ ਦੇ। ਉਹ ਸਾਰੇ ਬਾਬਾ ਰਾਮ ਸਿੰਘ ਦੇ ਨਾਲ ਫਿਰ ਜਿੰਨੇ ਚੜ੍ਹਦੀਆਂ ਕਲਾਂ ਦੇ ਸਿੰਘ ਸੀ ਉਹ ਕੂਕੇ ਕਲਾਏ, ਕਿਉਂਕਿ ਉਹ ਕੂਕ ਮਾਰਦੇ ਸੀ ਬੜੀ ਉੱਚੀ ਨਾਮ ਜਪ ਕੇ, ਮੰਤਰ ਇਹੋ ਹੀ ਜਪਦੇ ਸੀ ਚੁਆਖਰਾ ਹੀ, ਲੇਕਿਨ ਉਹ ਫਿਰ ਨਾਲ ਕੂਕਾਂ ਮਾਰਦੇ ਸੀ। ਇਸ ਕਰਕੇ ਉਸ ਜਥੇ ਦਾ ਨਾਂ ਹੀ ਕੂਕ ਪੈ ਗਿਆ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆ, ਦੇਖੋ ਮੈਂ ਵੀ ਦੁਹਾਈ ਪਾ ਰਿਹਾ, ਬਾਬਾ ਅਤਰ ਸਿੰਘ ਜੀ ਤਕੜੇ ਖਿਲਾਰੀ ਹੋਏ ਨੇ ਗੁਰਸਿੱਖ ਨਾਮ ਜਪਣ ਵਾਲੇ। ਉਹਨਾਂ ਨੂੰ ਜਿਸ ਵੇਲੇ ਐਡਾ ਸਵਾਦ ਆਇਆ, ਉਹਨਾਂ ਨੇ ਜੀ ਕੀਤਾ ਵੀ ਮੈਂ ਜੰਗਲ 'ਚ ਜਾ ਕੇ ਖੁੱਲ੍ਹੇ ਥਾਂ ਖੂਬ ਖੁੱਲ੍ਹ ਕੇ ਨਾਮ ਜਪਾਂ। ਉਹਨਾਂ ਨੇ ਐਡੀ ਜ਼ੋਰ ਦੀ ਅਭਿਆਸ ਕੀਤਾ ਉੱਥੇ, ਉਹ ਜੰਗਲ ਦੇ ਪੰਜ ਮੀਲ ਤੱਕ ਆਲੇ ਦੁਆਲੇ ਜਿਹੜੀ ਪਵਨ ਦੀਆਂ ਲਹਿਰਾਂ ਸੀ ਨਾ, ਉਹ ਵਾਯੂਮੰਡਲ ਇਸ ਗੁਰਮੰਤਰ ਨਾਲ ਭਰ ਗਿਆ, ਸਾਰੀ ਹਵਾ ਨੂੰ ਲੰਗਸ ਲੱਗ ਗਏ, ਫੇਫੜੇ ਲੱਗ ਗਏ। ਜਿੱਦਾਂ ਉਹਨਾਂ ਦਾ ਨਾਮ ਜਪਦੇ ਸੀ ਐਡੇ ਬਲੀ, ਉਹ ਸਾਰੀ ਹਵਾ ਹੀ ਨਾਮ ਜਪਣ ਲੱਗ ਪਈ। ਪੰਜ ਮੀਲ ਦੀ ਦੂਰੀ 'ਤੇ ਇੱਕ ਮੁਸਲਮਾਨ ਫਕੀਰ ਬੈਠਾ ਸੀ ਥੱਲੇ, ਉਹ ਵੀ ਤਪੱਸਿਆ ਕਰ ਰਿਹਾ ਸੀ। ਪਿੰਡੀ ਦੀ ਇੱਧਰ ਗੱਲ ਹੈ ਰੌਲ ਪਿੰਡੀ ਵੱਲ ਦੀ, ਜਿੱਥੇ ਉਹਨਾਂ ਨੇ ਜ਼ਿਆਦਾ ਜੀਵਨ ਬਿਤਾਇਆ। ਉਹ ਕਹਿੰਦੀ ਉਹ ਫਕੀਰ ਭੱਜਾ ਆ ਗਿਆ, ਉਹ ਜਿੱਧਰ ਆਵਾਜ਼ ਆ ਰਹੀ ਸੀ ਸਾਰੀ ਉੱਥੇ ਜਾ ਕੇ ਦੇਖਿਆ ਤਾਂ ਬਾਬਾ ਅਤਰ ਸਿੰਘ ਜੀ ਬੈਠੇ ਨਾਮ ਜਪ ਰਹੇ। ਉਹ ਆਣ ਕੇ ਪੈਰੀ ਪੈ ਗਿਆ, ਕਹਿੰਦੇ ਮੌਲਾ ਦੇ ਪਿਆਰੇ, ਐਡਾ ਤੇਰਾ ਅਭਿਆਸ ਤੇਜ਼ ਹੈ, ਮੈਨੂੰ ਪੰਜ ਮੀਲ ਦੇ ਉੱਤੇ ਹਵਾ ਨਾ ਆਣ ਕੇ ਮੇਰੇ ਕੰਨਾਂ ਦੇ ਪੜਦੇ ਪਾੜ ਸਿੱਟੇ ਫੜ ਕੇ ਇਹ ਕਿਹਦਾ ਗੁਰਮੰਤਰ ਜਪ ਰਿਹਾ ਹੈ। ਉਹ ਕਹਿੰਦਾ ਮੈਂ ਗੁਰੂ ਨਾਨਕ ਦਾ ਗੁਰਮੰਤਰ ਜਪ ਰਿਹਾ, ਪੈਰੀ ਪੈ ਗਿਆ। ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਕਮਾਈ ਕੀਤੀ ਹੈ, ਅਗਲੀ ਮੈਂ ਇੱਕ ਹੋਰ ਕਹਾਣੀ ਹੋਣੀ ਹੀ ਵਰਤੀ, ਉਹ ਮੈਂ ਇੱਥੋਂ ਬਾਅਦ ਸੁਣਾਉਣਾ ਹੈ। ਭਾਈ ਰਣਧੀਰ ਸਿੰਘ ਜੀ ਜਿਸ ਵੇਲੇ ਜੇਲ੍ਹ ਨਹੀਂ ਸੀ ਗਏ ਪਹਿਲਾਂ, ਉੱਥੋਂ ਬਾਅਦ ਵੀ ਉਹਨਾਂ ਨੇ ਕਿਹਾ ਯਾਰ ਇਹ ਤਾਂ ਸਵਾਦ ਨਹੀਂ ਆਉਂਦਾ, ਮੈਨੂੰ ਤਾਂ ਸਵਾਦ ਬੜਾ ਆਉਂਦਾ, ਮੈਂ ਉੱਚੀ ਜਪਾਂ, ਇੱਥੇ ਲੋਕ ਆਲੇ ਦੁਆਲੇ ਡਿਸਟਰਬ ਹੋਣਗੇ। ਨਾਰੰਗਵਾਲ ਉਹਨਾਂ ਨਾਲ ਗੁੱਜਰਵਾਲ ਅਤੇ ਨਾਰੰਗਵਾਲ ਦੋਵਾਂ ਪਿੰਡਾਂ ਦੇ ਵਿੱਚ ਇੱਕ ਜਗ੍ਹਾ ਲੱਭੀ ਉਜਾੜ, ਜਿੱਥੇ ਕਿ ਹਾੜ ਪੈਂਦਾ ਸੀ। ਹਾੜ ਉਹਨੂੰ ਕਹਿੰਦੇ ਹੈ ਜਿਨ੍ਹਾਂ ਦੋਵਾਂ ਪਿੰਡਾਂ ਦੀ ਜੇ ਲੜਾਈ ਤਕੜੀ ਛਵੀਆਂ ਨਾਲ ਗਡਾਸਿਆਂ ਨਾਲ ਹੋਈ ਹੋਵੇ ਅਤੇ ਕਈ ਉੱਧਰ ਅਧਰ ਮਰ ਜਾਂਦੇ ਨੇ, ਉਹ ਜਿਹੜੀਆਂ ਮਰੀਆਂ ਰੂਹਾਂ ਹੁੰਦੀਆਂ ਨਾ ਉਹ ਫਿਰ ਉੱਥੇ ਆਣ ਕੇ ਹੜਾ ਪਾਉਂਦੀਆਂ ਨੇ, ਲਾਲਾ ਲਾਲਾ ਲਾ ਫੜੋ ਮਾਰ ਦਿਓ, ਜੋ ਉਹਨਾਂ ਨੇ ਕੀਤਾ ਹੁੰਦਾ, ਮੁਕਤੀ ਨਹੀਂ ਹੋਈ ਹੁੰਦੀ। ਉੱਥੇ ਹੜ ਪੈਂਦਾ ਸੀ ਅਤੇ ਉਹ ਢਾਬ ਸੀ ਅਤੇ ਢਾਬ ਤੋਂ ਦੁਨੀਆਂ ਵਲ ਪਾ ਕੇ ਦੂਸਰੇ ਰਸਤੇ ਜਾਂਦੀ ਸੀ ਰਾਤ ਨੂੰ, ਵੀ ਇੱਥੇ ਬਹੁਤ ਹੜ ਪੈਂਦਾ, ਇੱਥੇ ਨਹੀਂ ਇਹਦੇ ਲਾਗੇ ਨਹੀਂ ਜਾਣਾ, ਔਰ ਵਾਕਿਆ ਬਹੁਤ ਹੜ ਪੈਂਦਾ ਸੀ। ਉਹ ਲਹਿਰਾ ਫੜ ਲਓ ਮਾਰ ਲਓ ਏਦੇ ਐਡੀਆਂ ਰੌਲੀ ਪੈਣੀ ਉਸ ਵੇਲੇ ਅੱਧੀ ਰਾਤ ਤੋਂ ਬਾਅਦ ਉੱਥੇ ਕੋਈ ਜਾਂਦਾ ਨਹੀਂ ਸੀ। ਭਾਈ ਸਾਹਿਬ ਨਾਲ ਉਹ ਟਿਕਾਣਾ ਸਮਝਿਆ ਉੱਥੇ ਜਾ ਕੇ ਫਿਰ ਉਹਨਾਂ ਨਾਲ ਵੀ ਜਿਉਂ ਉੱਚੀ ਉੱਚੀ ਨਾਮ ਜਪਣਾ ਲੋਕਾਂ ਨਾਲ ਹੋਈਆਂ ਉਹਨਾਂ ਵੀ ਖਰੇ ਵੀ ਹਾਲ ਹੀ ਪੈ ਰਿਹਾ। ਇਸ ਕਰਕੇ ਉਹ ਆਪ ਲਿਖਦੇ ਨੇ ਕਹਿੰਦੇ ਮੈਂ ਇੰਨੀ ਇਹ ਸਾਰੀ ਹੱਡ ਬੀਤੀਆਂ ਮੈਨੂੰ ਬਾਊ ਮੱਲ ਸਿੰਘ ਜੀ ਆਪ ਦੱਸ ਗਏ। ਕਹਿੰਦੇ ਭਾਈ ਸਾਹਿਬ ਨੂੰ ਅਸੀਂ ਕਿਸੇ ਵੇਲੇ ਫਿਰ ਲੱਭਣਾ ਜਾ ਕੇ ਦੇਖਣਾ ਅਤੇ ਉਸ ਢਾਬ ਦੇ ਕਹਿੰਦੇ ਦੇ ਲੱਗੇ ਹੋਣੇ ਉਹ ਦੁਹਾਈ ਦੀ ਉੱਤੇ ਵਿਗਰੇ ਬਾਊ ਮੱਲ ਸਿੰਘ ਜੀ ਕਹਿੰਦੇ ਮੈਨੂੰ ਮੈਂ ਹੈਡ ਕਲਰਕ ਸੀ ਮਿਲਟਰੀ ਦੇ ਵਿੱਚ ਅਤੇ ਮੈਨੂੰ ਟੀਬੀ ਹੋ ਗਈ ਤਪਦਿਕ ਹੋ ਗਈ ਕਿੱਡੀ ਭੈੜੀ ਬਿਮਾਰੀ ਹੈ ਲਾ ਮੈਨੂੰ ਟੀਬੀ ਹੋ ਗਈ ਅੰਗਰੇਜ਼ਾਂ ਨਾਲ ਕੀ ਕੀਤਾ ਡਾਕਟਰ ਨਾਲ ਟੈਸਟ ਕਰਕੇ ਕਹਿੰਦੇ ਇਹਨੂੰ ਤਾਂ ਟੀਬੀ ਹੈ ਇਹਨੂੰ ਕੱਢ ਦਿਓ ਡਿਸਚਾਰਜ ਕਰ ਦਿਓ ਹੋਰਨਾਂ ਨੂੰ ਵੀ ਫੈਲ ਜਾਓ। ਬਾਊ ਜੀ ਕਹਿਣ ਲੱਗੇ ਮੈਨੂੰ ਤੁਸੀਂ ਇੱਕ ਹਫ਼ਤਾ ਦਿਓ। ਬਾਊ ਜੀ ਨੇ ਉੱਥੇ ਕੀਤਾ ਜਾ ਕੇ ਬਾਹਰ ਖੁੱਲ੍ਹੀ ਹਵਾ 'ਚ ਰੋਜ਼ ਫੇਫੜਿਆਂ ਦਾ ਜ਼ੋਰ ਲਾ ਕੇ ਇੰਨੀ ਜ਼ੋਰ ਦੀ ਬਾਊ ਜੀ ਨੇ ਮੈਂ ਆਪ ਮੈਨੂੰ ਦੱਸਿਆ ਕਹਿੰਦੇ ਮੈਂ ਇੰਨੀ ਜ਼ੋਰ ਦੀ 7 ਦਿਨ ਅਭਿਆਸ ਕੀਤਾ ਸਵੇਰੇ। ਕਹਿੰਦੇ ਜਦੋਂ ਮੁੜ ਕੇ ਮੇਰਾ ਟੈਸਟ ਕਰਨ ਲੱਗੇ ਅਤੇ ਜਿਹੜਾ ਡਾਕਟਰ ਸੀ ਨਾ ਮੈਡੀਕਲ ਉਹ ਜਿਹਨੇ ਐਕਸਰੇ ਵਗੈਰਾ ਕਰਨਾ ਸੀ ਉਹ ਤਾਂ ਸਭ ਕੁਝ ਛੱਡ ਕੇ ਅਤੇ ਕਹਿੰਦੇ ਕੀ ਗੱਲ ਕੀ ਹੋਈ ਤੂੰ ਕੀ ਕੀਤਾ ਤੇਰਾ ਤਾਂ ਇੱਕ ਵੀ ਅੰਦਰ ਉਹ ਨਾਮੋ ਨਿਸ਼ਾਨ ਨਹੀਂ ਹੈ ਟੀਵੀ ਦਾ ਇਹ ਕੀ ਗੱਲ ਹੋਈ। ਉਹਨੇ ਫਿਰ ਬਾਊ ਜੀ ਨਾਲ ਨਾ ਉਹਦੇ ਮੂਹਰੇ 4 ਫਰਾਂਟੇ ਮਾਏ ਗੁਰੂ ਮੰਤਰ ਦੇ ਉਹ ਜਦੋਂ ਜਪਿਆ ਨਾ ਉਹ ਕਹਿੰਦਾ ਵਾਕਿਆ ਹੀ ਅੰਗਰੇਜ਼ ਡਾਕਟਰ ਸੀ ਉਹ ਕਹਿੰਦੇ ਇਹ ਤੁਹਾਨੂੰ ਕਿੱਥੋਂ ਮਿਲਿਆ ਇਹ ਇਹ ਤਾਂ ਬੜਾ ਸਾਇੰਟੀਫਿਕ ਚੀਜ਼ ਹੈ ਕਿ ਹਵਾ ਪੂਰੀ ਅੰਦਰ ਭਰੋ ਕੱਢੋ ਸਾਰੇ ਫੇਫੜੇ। ਕਹਿੰਦਾ ਮੈਂ ਉੜਾ ਸਿੱਟਿਆ ਟੜੀ ਟੀਵੀ ਦਾ ਨਿਸ਼ਾਨ ਔਰ ਜੋ ਸੀ ਅੰਦਰ ਮੇਰੇ ਤਪਦਿਕ ਤੱਕ ਠੀਕ ਹੋ ਗਈ। ਫਿਰ ਉਹ 100 ਸਾਲ ਤੱਕ ਜੀਂਦੇ ਰਹੇ ਅਤੇ ਹਰ ਵਾਰੀ ਹਲੀ 10 ਸਾਲ ਪਹਿਲਾਂ ਹੀ ਕਹਿਣ ਲੱਗੇ ਦੇਖ ਜਦੋਂ ਮੈਂ ਮਰਨਾ ਤੂੰ ਕੀਰਤਨ ਕਰਨਾ ਆਣ ਕੇ। ਮੈਂ ਕਿਹਾ ਬਾਬੂ ਜੀ ਹਲੀ ਤੈਨੂੰ ਮੈਂ ਪਹਿਲਾਂ ਹੀ ਦੱਸੀ ਜਾਂਦਾ। ਫਿਰ ਮੈਂ ਅੰਮ੍ਰਿਤਸਰ ਐਸਟੀਓ ਲੱਗਿਆ ਸੀ ਫਿਰ ਜਿੱਦਣ ਪੂਰੇ ਹੋਏ ਫਿਰ ਮੈਂ ਜੀਪ 'ਤੇ ਜਾ ਕੇ ਅਤੇ ਉੱਥੇ ਉਹਨਾਂ ਦਾ ਸਾਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਮੈਂ ਫਿਰ ਉਹ ਕੀਰਤਨ ਕੀਤਾ ਉਹ ਸਾਰਾ। ਬਾਊ ਜੀ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਉਹਨਾਂ ਨਾਲ ਸਾਫ਼ ਗੱਲ ਦੱਸਦੀ ਕਹਿੰਦੇ ਉਹ ਇਹ ਜਿਹੜਾ ਅਭਿਆਸ ਹੈ ਗੁਰੂ ਨਾਨਕ ਦਾ ਇਹ ਤਾਂ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਮੰਗਲ ਗੁਣ ਗਾਮ ਦਾ ਮਤਲਬ ਹੀ ਹੈ ਉੱਚੀ ਉੱਚੀ ਨਾਮ ਜਪਣਾ ਗੁਣ ਨੂੰ ਉੱਚੀ ਗਾਉਣਾ। ਜਿਹੜਾ ਉੱਚੀ ਨਹੀਂ ਜਪਦਾ ਉਹਦੇ ਰੋਗ ਨਹੀਂ ਦੂਰ ਹੋਣੇ। ਇਸ ਕਰਕੇ ਮੰਗਲ ਗੁਣ ਗਾਮ ਦਾ ਮਤਲਬ ਹੀ ਹੈ ਸਾਰਿਆਂ ਰੋਗਾਂ ਦਾ ਇਲਾਜ ਉੱਚੀ ਉੱਚੀ ਖੁੱਲ੍ਹੀ ਹਵਾ 'ਚ ਜਾ ਕੇ ਅਭਿਆਸ ਕਰੋ ਅਤੇ ਉਹ ਹੈ ਨਾਮ ਦੀ ਦੁਹਾਈ ਪਾਉਣੀ। ਹਜ਼ਰਤ ਮੁਹੰਮਦ ਸਾਹਿਬ ਨਾ ਪਤਾ ਕਿੱਦਾਂ ਰੱਬ ਪਾਇਆ ਮੁਸਲਮਾਨਾਂ ਦੇ ਜਿਹੜੇ ਵੱਡੇ ਔਲੀਏ ਹੋਏ। ਹਜ਼ਰਤ ਸਾਹਿਬ ਆਪਣੇ ਘਰ ਪਹਿਲਾਂ ਤਾਂ ਹਲੀ ਉਜਾਗਰ ਨਹੀਂ ਸੀ ਹੋਏ ਉਹਨਾਂ ਦੇ ਘਰ ਦੇ ਨਾਲ ਇੱਕ ਯਹੂਦੀ ਰਹਿੰਦਾ ਸੀ ਜੀਵ ਉਹਦਾ ਆਪੋਜ਼ਿਟ ਸੀ ਉਹ ਮੁਸਲਮਾਨ ਸੀ ਅਤੇ ਉਹ ਯਹੂਦੀ ਸੀ ਦੋਨਾਂ ਦਾ ਘਰ ਸਾਂਝਾ ਸੀ ਅਤੇ ਉਹ ਗੁਆਂਢੀ ਸੀ। ਜਿਸ ਵੇਲੇ ਹਜ਼ਰਤ ਸਾਹਿਬ ਨਾਲ ਨਾਮ ਜਪਣਾ ਸਵੇਰੇ ਵੇਲੇ ਕਿਉਂਕਿ ਕੁਰਾਨ ਸ਼ਰੀਫ 'ਚ ਲਿਖਿਆ ਵੀ ਸੁਬਾਹ ਕੀ ਨੀਂਦ ਰਿਜ਼ਕ ਮੇਂ ਕਮੀ ਲਾਤੀ ਹੈ ਇਹ ਲਫ਼ਜ਼ ਮੇਰਾ ਮਕਾਨ ਹੈ ਜਿੱਥੇ ਦਸੂਆ ਉਹਦੇ ਮਸੀਤ ਦੇ ਉੱਤੇ ਉੱਕਰਿਆ ਪਿਆ ਸੀਮਟ ਦੇ ਵਿੱਚ ਕੁਰਾਨ ਦੀ ਆਇਤ ਵੀ ਜਿਹੜਾ ਸਵੇਰ ਵੇਲੇ ਨਾ ਹੀ ਨਾ ਜਾਗਣਾ ਔਰ ਸਵੇਰ ਦੀ ਨੀਂਦ ਜਿਹੜੀ ਹੈ ਨਾ ਤੁਹਾਡੀ ਦੌਲਤ 'ਚ ਕਮੀ ਲਿਆਏਗੀ। ਇਸ ਕਰਕੇ ਜਿੰਨਾ ਸਵੇਰ ਵੇਲੇ ਜੋਬ ਕੋਈ ਕਰ ਲਏ ਤੜਕੇ ਕੰਮ ਕਰ ਲਓ ਉਨਾ ਬੰਦਾ ਫਲਦਾ ਫੁਲਦਾ। ਇਸ ਕਰਕੇ ਨਾਮ ਜਪਣ ਵਾਲੇ ਵੀ ਸਵੇਰੇ ਉੱਠ ਕੇ ਅਤੇ ਉਹ ਸੁਬਾਹ ਕੀ ਨੀਂਦ ਰਿਜ਼ਕ ਮੇਂ ਕਮੀ ਲਾਤੀ ਹੈ ਤੋ ਉਹ ਮੁਹੰਮਦ ਸਾਹਿਬ ਨਾਲ ਬੈਠ ਜਾਣਾ ਸਵੇਰੇ ਸਵੇਰੇ। ਉਹ ਯਹੂਦੀ ਐਸਾ ਕੰਜਰ ਉਹਨੇ ਢੋਲ ਕਾਹਦੇ ਲੈਣਾ ਅਤੇ ਉਸ ਵੇਲੇ ਜ਼ੋਰ ਜ਼ੋਰ ਦੀ ਢੋਲ ਵਜਾਈ ਜਾਣਾ ਵੀ ਹਜ਼ਰਤ ਸਾਹਿਬ ਦੀ ਬਿਰਤੀ ਨਾ ਲੱਗ ਜਾਏ ਕਿਤੇ। ਆਹ ਹਜ਼ਰਤ ਸਾਹਿਬ ਨੂੰ ਫਿਰ ਸੁੱਝਿਆ ਕਹਿੰਦਾ ਅੱਛਾ ਜਿੰਨੀ ਜ਼ੋਰ ਦੀ ਢੋਲ ਵਜਾਉਂਦਾ ਹੈ ਨਾ ਮੈਂ ਉੱਨੀ ਅੱਲਾਹ ਦਾ ਨਾਮ ਆ ਉੱਨੀ ਜ਼ੋਰ ਦੀ ਉੱਚੀ ਬੋਲਣਾ ਹੈ। ਤਨ ਕੋ ਗੁਰੂ ਨਾਨਕ ਪੌਂਕਾ ਇਸ ਤਨ ਉਹਨਾਂ ਦੀ ਐਸੀ ਬਿਰਤੀ ਪੱਕ ਗਈ। ਕਦੀ ਤੁਸੀਂ ਵੀ ਅਭਿਆਸ ਕਰਕੇ ਦੇਖ ਲਓ, ਅਸੀਂ ਐਵੇਂ ਥਾਵਾਂ ਲੱਭਦੇ ਫਿਰਦੇ ਹਾਂ ਇਕਾਂਤ। ਮਹਾਰਾਜ ਮਹੱਲੇ ਪੰਜਵੇਂ ਨੇ ਇੱਕ ਬੜਾ ਸੋਹਣਾ ਅਸੂਲ ਦੱਸਿਆ, ਸੋ ਇਕਾਂਤੀ ਜੇ ਸਿਰਦਾ ਥਾਂ। ਜੇ ਇਕਾਂਤ 'ਚ ਜਾ ਕੇ ਵੀ ਤੁਹਾਡਾ ਰਿਹਾ ਤੜਫਦਾ ਰਿਹਾ, ਉੱਥੇ ਸ਼ਾਂਤੀ ਨਾ ਮਿਲੀ। ਕਹਿੰਦਾ ਇਕਾਂਤੀ ਉਹ ਹੈ ਜਿਹਦੇ ਅੰਦਰ ਇਕਾਂਤ ਹੈ, ਸੋ ਇਕਾਂਤੀ ਜਿਸ ਰਿਹਾ ਥਾਂ। ਇਸ ਕਰਕੇ ਰਿਹਦੇ ਨੂੰ ਖੜਾ ਕਰਨਾ ਸਿੱਖੋ, ਅੰਦਰ ਹੀ ਸ਼ਾਂਤੀ ਹੈ। ਜਿਉਂ ਜਿਉਂ ਉੱਚੀ ਜਪੋਗੇ ਤਿਉਂ ਤਿਉਂ ਮਾਨੇ ਠਹਿਰੇਗਾ। ਇਸ ਕਰਕੇ ਉੱਚੀ ਜਪਣ ਦਾ ਇਹ ਫਾਇਦਾ, ਖਾਸ ਕਰਕੇ ਸੰਗਤ ਵਿੱਚ। ਸਾਰੀ ਸੰਗਤ ਜਾਪਰੀ ਹੋ ਜਾ, ਜਿੰਨੇ ਮਰਜ਼ੀ ਬਾਜ਼ਾਰ ਦੇ ਸ਼ੋਰ ਢੋਲ ਵੱਜਦੇ ਰਹਿਣ, ਤੁਹਾਡੀ ਸਾਰਿਆਂ ਦੀ ਧੁੰਨ ਐਸੀ ਉੱਠੂਗੀ, ਉਹ ਤੁਹਾਡੇ ਕੰਨ 'ਚ ਧੋਣੀ ਪਊਗੀ। ਇਸ ਕਰਕੇ ਸੰਗਤ ਦੇ ਜਪਣ ਦਾ ਮਹੱਤਵ ਇਹ ਹੈ, ਰਲ ਕੇ ਭਈ ਉੱਚੀ ਜਪਣ ਨਾਲ ਸਾਰਿਆਂ ਦਾ ਹੀ ਮਨ ਟਿਕਣਾ ਸ਼ੁਰੂ ਹੋ ਜਾਊ ਔਰ ਬਾਹਰ ਨਹੀਂ ਜਾਏਗਾ। ਇਸ ਕਰਕੇ ਜਿਹੜੀ ਧੁੰਨ ਨਾਲ ਨਾਮ ਜਪਣਾ ਉੱਚੀ, ਉਹ ਫਿਰ ਉਹਨਾਂ ਨਾਲ ਹਜ਼ਰਤ ਮੁਹੰਮਦ ਸਾਹਿਬ ਨਾਲ ਇੰਨਾ ਨਾਮ ਜਪਿਆ, ਉਹਨਾਂ ਦੀ ਬਿਰਤੀ ਪੱਕ ਗਈ। ਉਹ ਪਿਆ ਢੋਲ ਵਜਾਉਂਦਾ ਰਿਹਾ, ਉਸ ਜਗ੍ਹਾ ਹੋਰ ਅੰਦਰ ਮਨ ਚੜਿਆ, ਦਸਵੇਂ ਆਕਾਸ਼ ਹੋਰ ਅੰਦਰ ਸੁਰਤ ਪੱਕ ਗਈ। ਸ਼ੋਰ ਦੇ ਵਿੱਚ ਸੁਰਤ ਪਕਾਉਣੀ, ਤਦੇ ਗ੍ਰਿਸ਼ਤ ਦੇ ਵਿੱਚ ਜਿਹੜਾ ਹੰਡਿਆ ਹੋਵੇ ਸਾਧੂ, ਉਹ ਮਾਰ ਨਹੀਂ ਖਾਂਦਾ। ਜਿਹੜਾ ਜਿਹਨੇ ਜਿਹੜਾ ਚਾਂਸ ਹੈ ਨਾ, ਚਾਂਸ ਇਹ ਇਨਸਾਨ ਦਾ ਸਭ ਤੋਂ ਵੱਡਾ ਦੋਸਤ ਅਤੇ ਦੁਸ਼ਮਣ ਹੈ। ਜਿਹਨੂੰ ਮੌਕਾ ਹੀ ਨਾ ਮਿਲਿਆ ਹੋਏ ਸ਼ੋਰ ਸੁਣਨ ਦਾ, ਉਹਦੇ ਮਾੜੇ 'ਚ ਵੀ ਕੰਨਾਂ 'ਚ ਸ਼ੋਰ ਪੈ ਜਾਏਗਾ, ਉਹ ਤੜਫੜਦਾ ਯਾਰ ਹੈ ਕੀ ਯਾਰ। ਘਰ 'ਚ ਭਾਂਡਾ ਡਿੱਗਿਆ ਨਹੀਂ ਤਾਂ ਉਹ ਤੜਫਿਆ ਨਹੀਂ, ਘਰ 'ਚ ਬੱਚਾ ਰੋਇਆ ਨਹੀਂ ਤਾਂ ਉਹ ਯਾਰ ਚੁੱਪ ਕਰਾ ਇਹਨੂੰ, ਕਿਉਂਕਿ ਉਹਦੇ ਅੰਦਰ ਸ਼ਾਂਤੀ ਨਹੀਂ, ਉਹ ਡਿਸਟਰਬ ਹੋ ਜਾਂਦਾ। ਅਤੇ ਜੇ ਆਲੇ ਦੁਆਲੇ ਕੁਛ ਭਾਵੇਂ ਤੱਤੀਆਂ ਤਵੀਆਂ 'ਤੇ ਬਿਠਾਲ ਦਿਓ, ਆਰੇ ਸਿਰ 'ਤੇ ਚਲਾ ਦਿਓ, ਕੁਛ ਕਰ ਦਿਓ, ਰੰਬੀ ਨਾਲ ਖੋਪਰੀ ਲਾਈ ਚੱਲੋ, ਉਹਨਾਂ ਦੇ ਅੰਦਰ ਉਹਨਾਂ ਦਾ ਮਨ ਪੱਕਿਆ, ਤੜਫਦਾ ਨਹੀਂ, ਹਿੱਲਦਾ ਨਹੀਂ, ਐਨ ਸ਼ਾਂਤ ਹੈ। ਇਸ ਕਰਕੇ ਜਿਹੜਾ ਕਿ ਨਾਮ ਜਪਣਾ ਹੈ, ਇਹਨੂੰ ਜਿੰਨਾ ਅਸੀਂ ਉੱਚੀ ਜਪਾਂਗੇ, ਪਹਿਲਾਂ ਇਸ ਕਰਕੇ ਅਸੀਂ ਪਹਿਲੀ ਸਟੇਜ ਲੱਭ ਰਹੇ ਹਾਂ ਬਾਣੀ ਰਾਹੀਂ ਵੀ ਭਗਤਾਂ, ਉਹ ਜਿਹੜਾ ਸ਼੍ਰੋਮਣੀ ਭਗਤ ਹੈ ਮਹੱਲਿਆਂ ਤੋਂ ਬਾਅਦ, ਕਬੀਰ ਜੀ ਉਹਦੀ ਪਹਿਲਾਂ ਬਾਣੀ ਆਏਗੀ, ਉਹ ਕਹਿੰਦਾ ਉਹ ਮੈਂ ਤਾਂ ਦੁਹਾਈ ਪਾਈ ਅਤੇ ਮੈਨੂੰ ਤਾਂ ਸਵਾਦ ਆ ਗਿਆ। ਹਜ਼ਰਤ ਸਾਹਿਬ ਨੂੰ ਇੰਨਾ ਉਹਨਾਂ ਦੀ ਬਿਰਤੀ ਪੱਕ ਗਈ, ਅਕਾਲ ਪੁਰਖ ਵੱਲੋਂ ਮਿਹਰ ਆ ਗਈ, ਐਸੀ ਗੈਬ ਤੋਂ ਆਵਾਜ਼ ਆਈ, ਮੰਗ ਜੋ ਕੁਛ ਮੰਗਦਾ। ਹਜ਼ਰਤ ਸਾਹਿਬ ਪ੍ਰਵਾਨ ਹੋ ਗਏ। ਜਿਸ ਵੇਲੇ ਪ੍ਰਵਾਨ ਹੋ ਗਏ ਅਤੇ ਜਿਸ ਵੇਲੇ ਆਵਾਜ਼ ਆਈ, ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ। ਉਹ ਬੜੇ ਹੈਰਾਨ ਹੋਏ, ਕਹਿੰਦੇ ਕਹਿੰਦੇ ਜੀ ਪਹਿਲਾਂ ਜਿਹੜਾ ਨਾਲ ਦਾ ਯਹੂਦੀ ਹੈ ਨਾ ਢੋਲ ਵਜਾਉਣ ਵਾਲਾ, ਇਹਨੂੰ ਉਤਾਰੋ, ਬਾਅਦ 'ਚ ਮੇਰੇ ਨਾਲ ਗੱਲ ਕਰੇ। ਇਹ ਕਿੱਡੇ ਦਿਆਲ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾ। ਉਹ ਕਹਿੰਦੇ ਤੂੰ ਇਹਦੇ ਲਈ ਮੰਗਦਾ, ਇਹਨੂੰ ਵੀ ਮੈਂ ਉਤਾਰ ਦਿਉ, ਤੂੰ ਮੰਗ। ਕਹਿੰਦੇ ਜੀ ਨਹੀਂ, ਪਹਿਲਾਂ ਇਹਨੂੰ ਉਤਾਰੋ। ਜਦੋਂ ਉੱਧਰ ਮਿਹਰ ਹੋਈ, ਉਹ ਯਹੂਦੀ ਦੇ ਪੈਰਾਂ 'ਤੇ ਪੈ ਗਏ ਆਣ ਕੇ, ਅਤੇ ਕਹਿਣ ਲੱਗੇ, ਉਹ ਕਹਿਣ ਲੱਗੇ ਹਜ਼ਰਤ ਸਾਹਿਬ ਕਹਿਣ ਲੱਗੇ, ਉਹ ਕਹਿੰਦੇ ਭਾਈ ਇਹਦੀ ਕਿਰਪਾ ਨਹੀਂ ਤਾਂ ਮੈਂ ਚੜ੍ਹਿਆ, ਜੇ ਮੈਨੂੰ ਇਹ ਨਾ ਢੋਲ ਵਜਾਉਂਦਾ, ਮੈਨੂੰ ਦੁਹਾਈ ਪਾਉਣ ਦੀ ਆਦਤ ਨਹੀਂ ਸੀ ਪੈਣੀ। ਸੋਚਿਆ ਕਿਸੇ ਨਾ ਵੀ ਪੰਜ ਪਿਆਰਿਆਂ ਨੂੰ ਗੁਪਤ ਨਾਮ ਦੇ ਦਿੱਤਾ ਹੋਏ, ਪੰਜਾਂ ਪਿਆਰਿਆਂ ਨੂੰ ਕਿਸੇ ਸਿੰਘ ਨੂੰ ਕੰਨ 'ਚ ਜਾਂ ਹੌਲੀ ਦਿੱਤੀ, ਵਾਹਿਗੁਰੂ ਜੀ ਕਾ ਖਾਲਸਾ। ਕਦੀ ਇਸ ਤਰ੍ਹਾਂ ਕਿਹਾ? ਪੰਜ ਪਿਆਰੇ ਕਹਿੰਦੇ ਬੋਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆ ਸ਼ਬਦ ਇੱਥੋਂ ਸ਼ੁਰੂ ਹੁੰਦਾ, ਇੱਥੋਂ ਉਦਾਹਰਣ ਦਿੰਦੇ ਨੇ ਵੀ ਗੰਗਾ ਨਦੀ ਜਾ ਰਹੀ ਹੈ, ਗੰਗਾ ਵਗ ਰਹੀ ਹੈ, ਉਹਦੇ ਇੱਕ ਬੰਨਿਓ ਕੋਈ ਛੋਟੀ ਨਦੀ ਆਣ ਕੇ ਉਹਦੇ ਵਿੱਚ ਮਿਲ ਜਾਂਦੀ ਹੈ, ਉਹ ਜਿਹੜੀ ਛੋਟੀ ਨਦੀ ਬਣ ਜਾਏਗੀ ਵਿੱਚ, ਉਹਦਾ ਨਾਂ ਕੀ ਹੋਊਗਾ? ਉਹਦਾ ਨਾਂ ਵੀ ਗੰਗਾ ਹੀ ਪੈ ਜਾਣਾ। ਇਸ ਕਰਕੇ ਕਹਿੰਦੇ ਮੈਂ ਛੋਟੀ ਜਿਹੀ ਨਦੀ ਸੀ, ਮੈਂ ਰੱਬ ਵੱਲ ਲੱਗਾ, ਦੁਹਾਈ ਪਾ ਕੇ ਉਹਦੇ ਵਿੱਚ ਹੀ ਮਿਲ ਗਿਆ ਅਤੇ ਮੈਨੂੰ ਵੀ ਰੱਬ ਹੀ ਕਹਿਣ ਲੱਗ ਪਿਆ। ਸੋ ਕਬੀਰਾ ਆਰਾਮੇ ਹੋਏ ਨਿਬਰੇ ਹੋ। ਉਹ ਕਹਿੰਦਾ ਜਿੱਦਾਂ ਗੰਗਾ ਦੇ ਵਿੱਚ ਸਲਤਾ, ਸਲਤਾ ਕਹਿੰਦੀ ਹੈ ਉਹਦੀ ਬਰਾਂਚ, ਕੋਈ ਨਦੀ ਛੋਟੀ ਆਣ ਕੇ ਗੰਗਾ ਦੇ ਵਿੱਚ ਪੈ ਜਾਏ ਅਤੇ ਉਹਦਾ ਨਾਂ ਵੀ ਉਹ ਵੀ ਵਿਗੜ ਜਾਂਦੀ ਹੈ। ਕਿ ਉਹਦਾ ਨਾਂ ਕੀ ਪੈ ਜਾਂਦਾ? ਉਹਦਾ ਨਾਂ ਵੀ ਗੰਗਾ। ਇਸ ਕਰਕੇ ਪਹਿਲਾ ਉਦਾਹਰਨ ਕਬੀਰ ਜੀ ਇਹ ਦਿੰਦੇ, ਗੰਗਾ ਕੇ ਸੰਗੇ ਸਲਤਾ ਸਲਤਾ ਉਹਦੀ ਸਹਿਯੋਗ ਦੇਣ ਵਾਲੀ ਨਦੀ ਛੋਟੀ ਉਹਦੇ ਚ ਆ ਗਈ। ਗੰਗਾ ਕੇ ਸੋ ਸਲਤਾ ਗੰਗਾ ਹੋਏ ਸੋ ਸਲਤਾ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇੱਕ ਘੜੇ ਦੇ ਵਿੱਚ ਪਾਣੀ ਭਰਿਆ ਹੋਵੇ, ਊਣਾ ਘੜਾ ਹੋਵੇ, ਉਹਦੇ 'ਚ ਦੋ ਗਿਲਾਸ ਬਾਹਰੋਂ ਪਾਣੀ ਦੇ ਭਰ ਗਏ ਵਿੱਚ ਸੁੱਟ ਦਿਓ, ਫਿਰ ਉਸ ਭਲੇ ਮਾਨਸ ਬੰਦੇ ਨੂੰ ਕਹੋ ਵੀ ਉਹੋ ਹੀ ਦੋ ਗਿਲਾਸ ਮੁੜ ਕੇ ਕੱਢ ਕੇ ਦੱਸ। ਉਹ ਕਹੇਗਾ ਤੂੰ ਪਾਗਲ ਹੈ? ਕਹਿੰਦਾ ਨਹੀਂ, ਮੈਨੂੰ ਤਾਂ ਉਹੋ ਹੀ ਦੋ ਗਿਲਾਸ ਕੱਢ ਕੇ ਦੇ ਜਿਹੜੇ ਤੂੰ ਦੋ ਗਿਲਾਸ ਪਾਣੀ ਦੇ ਬਾਹਰੋਂ ਪਾਏ ਨਾ। ਉਹ ਕਹਿੰਦੇ ਭਲਿਆ ਲੋਕਾਂ, ਪਾਣੀ 'ਚ ਪਾਣੀ ਹੋ ਗਏ, ਉਹ ਕਿੱਦਾਂ ਲੱਭ ਸਕਦੇ? ਏਦਾਂ ਭਗਤ ਨਾਮ ਜਪ ਜਪ ਕੇ ਆਪਣੀ ਦੇਹ ਛੱਡ ਦਿੰਦੇ ਤੇ ਰੱਬ ਹੀ ਬਣ ਜਾਂਦੇ ਆ। ਗੰਗਾ ਦੁਹਾਈ ਪਾਉਂਦਾ ਗਿਆ, ਦੁਹਾਈ ਦੇ ਵਿੱਚ ਹੀ ਸਮਾ ਗਿਆ। ਮੈਂ ਕੀ ਬਣ ਗਿਆ? ਮੈਂ ਵੀ ਸੱਚ ਹੀ ਬਣ ਗਿਆ। ਜੜਾ ਦੇ ਸੱਚ, ਜੁਗਾ ਦੇ ਸੱਚ, ਮੱਗੇ ਸੱਚ ਲਿਖਿਆ ਸੱਚ ਪੈ ਮੈਂ ਆਪ ਹੀ ਸੱਚ ਬਣ ਗਿਆ। ਸੱਚ 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 ਅਨ ਕਦੇ ਨਾ ਜਾਈ, ਮੈਂ ਨਹੀਂ ਹੋਰ ਕਿਤੇ ਜਾਂਦਾ, ਮੈਂ ਸੱਚ ਹੀ ਬਣ ਗਿਆ। ਇਹ ਸੱਚੀ ਗੱਲ ਹੈ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪੇ ਸਮਾਸੇ, ਉਹ ਜਪਣ ਦੇ ਰੂਪ 'ਚ ਹੀ ਸਮਾ ਜਾਂਦੇ। ਜੇ ਦੇਵੀ ਦੀ ਭਗਤੀ ਕਰੋਗੇ ਨਾ, ਜਿੱਦਾਂ ਸਾਰੀ ਰਾਤ ਜਗਰਾਤੇ ਕਰਦੇ ਹੈ, ਮਹਾਰਾਜ ਦੀ ਬਾਣੀ 'ਚ ਲਿਖਿਆ ਅਗਲੇ ਜਨਮ 'ਚ ਤੁਹਾਨੂੰ ਨਾਰ ਦੀ ਜੂਨ ਮਿਲੂਗੀ, ਜਨਾਨੀ ਦੀ। ਜਿਹੜੇ ਬੰਦੇ ਵੀ ਕਰ ਰਹੇ ਹੈ ਨਾ, ਸਾਰੇ ਫਿਰ ਜਨਾਨੀਆਂ ਬਣਦੇ, ਬਾਣੀ ਕਹਿੰਦੀ। ਜੇ ਸ਼ਿਵ ਜੀ ਦੀ ਭਗਤੀ ਕਰੋਗੇ, ਪੈਰ ਡੌਰੂ ਖੜਕਾਉਂਦੇ ਫਿਰੋਗੇ ਬੌਲਦਾਂ 'ਤੇ ਚੜ੍ਹ ਕੇ ਸ਼ਿਵ ਜੀ। ਜੇ ਤੁਸੀਂ ਆ ਦਿੱਲੀ ਦੇ ਇੱਧਰ ਇੱਕ ਹੈਗਾ ਵਾ ਭੂਤਰਿਆਂ ਦਾ ਅੱਡਾ, ਕੀ ਜੀ ਉਹਨੂੰ ਕਹਿੰਦੇ, ਪੈਰੋਂ ਸ਼ਬਦ ਇੱਥੋਂ ਸ਼ੁਰੂ ਹੁੰਦਾ। ਕਹਿੰਦਾ ਜੇ ਪੈਰੋਂ ਦੇ ਮੰਦਰ 'ਚ ਜਾਓਗੇ ਨਾ, ਜਾਂ ਉਹਦੀ ਸੇਵਾ ਕਰੋਗੇ, ਪੈ ਖੇਡ ਆਉਂਦੇ ਫਿਰੋਗੇ। ਜਿੱਥੋਂ ਦੀ ਪੈਰੋਂ ਲੰਘ ਜਾਂਦਾ ਸੀ, ਪੈ ਉਜਾੜ ਕਰ ਸਿੱਟਦਾ ਸੀ, ਪੜ ਕੇ ਉਹ ਤਦੇ ਉਜਾੜ ਜਿਹੇ 'ਚ ਜਾ ਕੇ ਆ। ਇਹ ਪੈਰੋਂ ਭੂਤਨਾ ਸੀਤਲਾ ਸ਼ਿਵ ਜੀ ਜਿਸ ਨੂੰ ਧਿਆਏਗਾ, ਨਾਮਦੇਵ ਜੀ ਲਿਖ ਰਹੇ ਨੇ, ਉਹਦਾ ਹੀ ਰੂਪ ਬਣ ਜਾਏਗਾ। ਇਸ ਕਰਕੇ ਜੇ ਪਰਮਾਤਮਾ ਦੇ ਨਾਮ ਨੂੰ ਧਿਆ ਗਿਆ ਤੇ ਉਹੀ ਫਿਰ ਬਹੁ ਜਾਏਗਾ। ਖਾਲਸਾ ਉਹ ਵਾਹਿਗੁਰੂ ਵਾਹਿਗੁਰੂ ਜਪ ਕੇ ਉਹਦਾ ਹੀ ਹੋ ਗਿਆ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਾਉ ਤੋਂ ਬਾਅਦ ਦੂਸਰੀ ਮਿਸਾਲ ਦਿੰਦੇ ਨੇ। ਰਹਾਉ ਤੋਂ ਪਹਿਲਾਂ ਬਹੁਤ ਉੱਚ ਚੋਟੀ ਦੀ ਲਾਈਨ ਲਿਖ ਗਏ ਵੀ ਜਿੱਦਾਂ ਜਲ 'ਚ ਜਲ ਮਿਲ ਜਾਂਦਾ, ਮੈਂ ਰੱਬ ਦੇ ਵਿੱਚ ਇਸੇ ਤਰ੍ਹਾਂ ਮਿਲ ਗਿਆ। ਹੁਣ ਦੂਸਰੀਆਂ ਛੋਟੀਆਂ ਮਿਸਾਲਾਂ ਦਿੰਦੇ ਰਹਾਉ ਤੋਂ ਬਾਅਦ। ਉਹ ਕਹਿੰਦੇ ਹੈ ਵੀ ਚੰਦਨ ਦੇ ਦਰਖਤ ਦੇ ਲਾਗੇ ਜਿਹੜਾ ਵੀ ਦਰਖਤ ਹੋਏਗਾ ਨਾ, ਉਹਨੂੰ ਤਰਵਰ ਕਿਹਾ। ਤਰਵਰ ਕਿਹਾ ਆਮ ਟ੍ਰੀ ਨੂੰ, ਆਮ ਦਰਖਤ ਨੂੰ। ਕੋਈ ਵੀ ਦਰਖਤ ਚੰਦਨ ਦੇ ਲਾਗੇ ਹੋ ਜਾਏ, ਕੁਛ ਸਾਲਾਂ ਬਾਅਦ ਉਹ ਵੀ ਚੰਦਨ ਹੋ ਜਾਂਦਾ। ਦੇਖੋ ਐਸੀ ਸਿਫਤ ਆ ਉਸ ਚੰਦਨ ਦੇ ਦਰਖਤ 'ਚ, ਉਹ ਵੀ ਚੰਦਨ ਹੋਜੂਗਾ, ਪਰ ਇੱਕ ਸਹੁਰਾ ਚੰਦਨ ਹੀ ਹੋਊਗਾ, ਹੋਊਗਾ ਬਾਂਸ। ਉਹ ਬਾਂਸ ਵੱਡਾ ਲੰਮਾ ਚਲੇ ਜਾਂਦਾ, ਉਹ ਆਪਣੀ ਵਡਿਆਈ 'ਚ ਹੀ ਜਾਂਦਾ। ਮੈਂ ਐਡਾ ਲੰਮਾ, ਉਹ ਨਹੀਂ ਚੰਦਨ ਬਣਦਾ। ਇੱਕ ਉਹਦੇ 'ਚ ਪੋਲ ਹੁੰਦਾ, ਬਾਂਸ ਪੋਲਾ ਹੁੰਦਾ ਅੰਦਰੋਂ। ਇਸ ਕਰਕੇ ਜਿਨ ਆਪਾਂ ਉਹ ਅੰਦਰੋਂ ਹੋਰ ਤਰ੍ਹਾਂ ਦਾ, ਉੱਤੋਂ ਹੋਰ ਤਰ੍ਹਾਂ ਦਾ, ਇਸ ਕਰਕੇ ਉਹ ਐਸਾ ਕਪਟੀ ਹੁੰਦਾ ਬਾਂਸ, ਉਹ ਚੰਦਨ ਦੇ ਲਾਗੇ ਉੱਗਿਆ ਵੀ ਬਾਂਸ ਚੰਦਨ ਨਹੀਂ ਬਣਦਾ। ਇਸ ਤਰ੍ਹਾਂ ਕਈ ਐਸੇ ਬੰਦੇ ਹੁੰਦੇ ਆ, ਉਹ ਭਾਵੇਂ ਗੁਰੂ ਘਰ 'ਚ ਜੰਮ ਵੀ ਪੈਣ ਪਿਰਥੀ ਅਰਗੇ, ਪਰ ਉਹ ਚੰਦਨ ਨਹੀਂ ਹੋਣੇ। ਚੰਦਨ ਹੋਣ ਵਾਲੇ ਹੁੰਦੇ ਹੈ ਗੁਰੂ ਅਰਜਨ ਪਾਤਸ਼ਾਹ ਅਰਗੇ, ਉਹਦੇ ਭਰਾ ਛੋਟੇ। ਇਸ ਕਰਕੇ ਕਈ ਐਸੀਆਂ ਮਸਾਲਾਂ ਵੀ ਮਿਲਦੀਆਂ ਹੈ ਵੀ ਜਿਹੜਾ ਬਾਂਸ ਵਾਂਗੂ ਉਹ ਚੰਦਨ ਨਹੀਂ ਹੋ ਸਕਦਾ, ਭਾਵੇਂ ਚੰਦਨ ਦੇ ਲਾਗੇ ਵਸੇ। ਉੱਥੇ ਅਮੈਰੀਕਾ ਦੇ ਵਿੱਚ ਬੜਾ ਕਹਿੰਦੇ ਨਾ ਸਵਾਲ ਪੁੱਛਿਆ, ਜੀ ਸਾਡੇ ਰਹਿਣ ਲਈ ਪੰਜਾਬ 'ਚ ਕੋਈ ਘਰ ਨਹੀਂ ਹੋਣਾ ਚਾਹੀਦਾ। ਮੈਂ ਯਾਰ ਹਾਂ, ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ? ਕਹਿੰਦੀ ਸਿੱਖਾਂ ਦਾ ਆਪਣਾ ਵੀ ਤਾਂ ਘਰ ਕੋਈ ਹੋਣਾ ਚਾਹੀਦਾ ਨਾ, ਇੰਨੇ ਸਿੱਖ ਹੈ। ਮੈਂ ਕਿਹਾ ਕਿਉਂ, ਹੋਣਾ ਕਿਉਂ ਨਹੀਂ ਚਾਹੀਦਾ? ਜ਼ਰੂਰ ਬਣਾਓ ਆਪਣਾ ਘਰ। ਉਹ ਕਹਿੰਦੀ ਫਿਰ ਤੁਸੀਂ ਮੰਨ ਗਏ ਨਾ ਵੀ ਖਾਲਿਸਤਾਨ ਹੋਣਾ ਚਾਹੀਦਾ? ਮੈਂ ਕਿਹਾ ਹਾਂ, ਬਣਾਓ ਖਾਲਿਸਤਾਨ। ਕਿਹੜਾ ਬੰਦਾ ਜਿਹੜਾ ਘਰ ਨਹੀਂ ਬਣਾਉਂਦਾ? ਚਿੜੀ ਆ ਉਹ ਵੀ ਆਪਣਾ ਘਰ ਬਣਾਉਂਦੀ ਆ, ਹਰ ਕੋਈ ਬਿਜੜਾ ਉਹ ਵੀ ਘਰ ਬਣਾਉਂਦਾ। ਫਿਰ ਕਹਿੰਦੀ ਜੀ ਫਿਰ ਤਾਂ ਤੁਸੀਂ ਸਾਡੇ ਹੱਕ 'ਚ ਤਾਂ ਅਨਾਊਂਸ ਕਰ ਦੇਣਾ ਹੁਣ ਵੀ ਭਾਈ ਬਿੰਦਰ ਸਿੰਘ ਵੀ ਸਾਡੇ ਹੱਕ 'ਚ ਹੈ, ਅਤੇ ਉਹ ਖਾਲਿਸਤਾਨ ਤਾਂ ਜ਼ਰੂਰ ਚਾਹੀਦਾ। ਅਤੇ ਉਹ ਇਹ ਤਾਂ ਮੰਨ ਗਏ ਨੇ। ਮੈਂ ਕਿਹਾ ਵੀ ਇੱਕ ਗੱਲ ਸੁਣ ਲਓ, ਘਰ ਤਾਂ ਹਰ ਇੱਕ ਨੂੰ ਬਣਾਓ। ਕਹਿੰਦੇ ਜੀ ਫਿਰ ਇਹ ਤਾਂ ਥੀਸਿਸ ਠੀਕ ਹੈ ਨਾ ਵੀ ਹਰ ਇੱਕ ਨੂੰ। ਮੈਂ ਕਿਹਾ ਹਰ ਕੌਮ ਨੂੰ ਆਪਣਾ ਘਰ ਚਾਹੀਦਾ, ਘਰ ਬਣਾਓ ਜੀ ਸਦਕੇ। ਮੈਂ ਕਿਹਾ ਵੀ ਜਿਹੜਾ ਘਰ ਬਣਾਉਣਾ ਹੈ ਨਾ ਖਾਲਿਸਤਾਨ, ਮੈਂ ਕਿਹਾ ਇੱਕ ਸ਼ਰਤ 'ਤੇ ਹੈ। ਮੈਂ ਕਿਹਾ ਜਿਹੜਾ ਬਾਂਦਰ ਹੁੰਦਾ ਨਾ, ਬਾਂਦਰ ਉਹਦੇ ਲਾਗੇ ਕੋਈ ਜਾਨਵਰ ਘਰ ਨਹੀਂ ਬਣਾਉਂਦਾ। ਉਹ ਕਹਿੰਦੇ ਜੀ ਕਿਉਂ? ਮੈਂ ਕਿਹਾ ਬਾਂਦਰ ਇੱਕ ਵਾਰੀ ਨਾ ਉਹਦੇ ਸਾਰੀ ਬਰਫਾਂ ਦੇ ਵਿੱਚ ਬਾਹਰ ਹੀ ਪੈਥਾ ਰਹਿੰਦਾ, ਉਹ ਸਾਰੀ ਬਰਫ਼ ਸਿਰ 'ਤੇ ਵੀ ਪੈ ਜਾਏ ਤਾਂ ਫਿਰ ਸਿਰ ਹਿਲਾ ਕੇ ਸਵੇਰੇ 'ਤੇ ਹਟ ਜਾਂਦਾ। ਅਤੇ ਉਹਦੇ ਲਾਗੇ ਇੱਕ ਬਿਜੜਾ ਸੀ, ਬੀਆ, ਉਹ ਬਿਜੜੇ ਨਾਲ ਬੜਾ ਸੋਹਣਾ ਆਲਣਾ ਬਣਾਉਂਦਾ। ਬਿਜੜਾ ਵਿੱਚੇ ਲੋਕੇ ਵਿੱਚੇ ਜੁਗ ਨੂੰ ਫੜ ਕੇ ਲੋਹ ਕਰ ਲੈਂਦਾ, ਅਤੇ ਐਸਾ ਸੋਹਣਾ ਬੁਣ ਕੇ ਉਹਨੂੰ ਵੀਵਰ ਕਹਿੰਦੇ ਆ, ਜੁਲਾਹਾ ਵੀਵਰ ਕਹਿੰਦੇ ਉਸ ਜਾਨਵਰ ਨੂੰ। ਉਹ ਛੋਟਾ ਜਿਹਾ ਜਾਨਵਰ ਹੁੰਦਾ, ਸਾਡੇ ਮਨ 'ਚ ਬਹੁਤ ਮਾਰ ਉਹ ਲੱਗੇ ਹੁੰਦੇ ਆ ਸਾਰੇ, ਉਹਨਾਂ ਦੇ ਘਰ ਬੜੇ ਬੜੇ ਲੰਮੇ ਔਰ ਬੁਣ ਬਣ ਕੇ ਉਹਦੇ ਵਿੱਚ ਬੈਠਾ ਹੁੰਦਾ। ਅਤੇ ਉਹ ਜਿਸ ਵੇਲੇ ਸਨੋ ਪੈ ਰਹੀ ਨਾ, ਅਤੇ ਉਹ ਬਾਂਦਰ ਵੀ ਉਸੇ ਦਰਖਤ ਦੇ ਥੱਲੇ ਬੈਠਾ ਸੀ, ਅਤੇ ਉਹਨੂੰ ਕਹਿੰਦਾ ਹਾਂ ਜੀ ਬਰਫ਼ 'ਚ ਮਰਨ ਡੇ ਆ, ਜੇ ਕਿਤੇ ਘਰ ਬਣਾ ਲੈਂਦਾ ਤਾਂ ਚੰਗਾ ਹੀ ਰਹਿੰਦਾ ਨਾ। ਕਹਿੰਦਾ ਠਹਿਰ ਜਾ, ਬਰਫ਼ ਮੁੱਕ ਲੈਣ ਦੇ ਮੈਂ ਤੈਨੂੰ ਦੱਸਦਾ। ਜਦੋਂ ਬਰਫ਼ ਮੁੱਕੀ, ਉਹ ਦਰਖਤ ਦਰੁਖਤ ਸੁੱਕਾ ਚੜਿਆ, ਚੜ ਗਿਆ ਬਾਂਦਰ, ਆਓ ਮਾਰਿਆ ਖੋ ਕੇ ਘਰ। ਮੈਂ ਕਿਹਾ ਅਸੀਂ ਬਾਂਦਰਾਂ ਦੇ ਲਾਗੇ ਨਹੀਂ ਘਰ ਬਣਾਉਣਾ ਚਾਹੁੰਦੇ। ਇਸ ਕਰਕੇ ਜਿਹੜਾ ਘਰ ਬਣਾਉਣਾ ਹੈ ਉਹ ਮਹਾਰਾਜ ਨਾ, ਇਹ ਨਹੀਂ ਮਤਲਬ ਹਰ ਇੱਕ ਨੂੰ ਘਰ ਦੀ ਜ਼ਰੂਰਤ ਹੈ। ਤੋ ਮਹਾਰਾਜ ਅਗਲਾ ਕਹਿ, ਮਹਾਰਾਜ ਕਹਿ ਰਹੇ ਨੇ ਵੀ ਜਿਹੜਾ ਕਿਤੇ ਚੰਦਨ ਦੇ ਲਾਗੇ ਬਾਂਸ ਜਿੰਨਾ ਮਰਜ਼ੀ ਉੱਗਦਾ ਰਹੇ ਉਹ ਚੰਦਨ ਨਹੀਂ ਹੋਣਾ। ਇਸ ਕਰਕੇ ਘਰ ਕਦੀ ਨਾ ਬਾਂਦਰਾਂ ਵਾਲੀਆਂ ਦੇ ਲਾਗੇ ਬਣਾਓ, ਉਹ ਤੁਹਾਡਾ ਵੀ ਖੋਹ ਕੇ ਰੱਖ ਦੇਣਗੇ। ਬਣਾਓ ਆਪਣਾ ਘਰ, ਪਰ ਗੁਆਂਢੀ ਬੜਾ ਧਿਆਨ ਨਾਲ ਰੱਖੋ। ਇਸ ਕਰਕੇ ਜੇ ਚੰਦਨ ਦੇ ਲਾਗੇ ਬਣਾਓਗੇ ਚੰਦਨ ਹੋ ਜਾਏਗਾ, ਅਤੇ ਜੇ ਬਾਂਸ ਸਾਂਭੀ ਉਹਦੇ ਲਾਗੇ ਆ ਜਾਏ ਉਹਨੇ ਨਹੀਂ ਹੋਣਾ। ਇਸ ਕਰਕੇ ਅਗਲੀ ਉਦਾਹਰਨ ਉਹ ਦਿੰਦੇ ਹੈ ਮਹਾਰਾਜ,
ਚੰਦਨ ਕੈ ਸੰਗੇ ਦਰ ਹਰ ਬੀਜਿਆ, ਚੰਦਨ ਕੈ ਸੰਗੇ ਦਰ ਹਰ ਬੀਜਿਆ।
ਤਰਵਰ ਦਰਖਤ
ਸੋ ਤਰਵਰ ਚੰਦਨ
ਇਸੇ ਤਰ੍ਹਾਂ ਬਿਗੜਿਓ। ਹੋਰ ਪੜਿਆ ਕਰੋ ਵੀ ਮੈਂ ਸੱਚ ਹੀ ਬਣ ਗਿਆ ਸੱਚ ਪਾਇਓ ਪਾਰਸ ਕੈ ਸੰਗੇ ਸਾਂਬਾ ਡਿੰਗਰ ਪਾਰਸ ਕੈ ਪਾਰਸ ਮਾਰੋ ਉਹ ਵੀ ਪਾਰਸ ਸੋਨਾ ਬਣ ਜਾਂਦਾ ਹੈ ਤਾਂਬੇ ਨੂੰ ਸੋ ਤਾਂਬਾ ਕੰਚਨ ਹੋਏ ਨੇ ਸੰਤਨ ਕਹੇ ਕਬੀਰਾ ਦੀ ਕਰਕੇ ਮਹਾਰਾਜ ਨੇ ਕਿਹਾ ਸੰਗਤ ਕਰੋ ਨਾਮ ਜਪਣ ਵਾਲਿਆਂ ਦੀ, ਜੇ ਦੂਸਰੀ ਸੰਗਤ ਕਰੋਗੇ ਉਦਾਂ ਦੇ ਹੀ ਹੋ ਜਾਓਗੇ। ਵਿਗੜ ਜਾਏਗਾ ਬਿਗੜ ਲਓ। ਹੁਣ ਬਾਬਾ ਨਾਨਕ ਵਿਗੜਨ ਲੱਗਾ, ਬੜੇ ਧਿਆਨ ਨਾਲ ਦੇਖਣਾ, ਉਹ ਇਹਦੇ ਚੋਂ ਵੀ ਭਿਆਨਕ ਰੂਪ ਚੋਂ ਗਿਆ। ਉਹ ਕਹਿੰਦਾ ਕੋਈ ਆਖੇ ਭੂਤ ਨਾ ਛੋਟੇ ਮੀਆਂ ਸੋ ਛੋਟੇ ਮੀਆਂ, ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ। ਆਹਲਾ ਦੇਖੋ ਹੁਣ ਕਬੀਰ ਦਾ ਗੁਰੂ ਵਿਗੜਨ ਲੱਗਾ, ਬਾਬੇ ਨਾ ਹੁਣ ਬਾਬੇ ਵਾਲੀਆਂ ਮਾਰਨੀਆਂ। ਕਹਿੰਦਾ ਤੂੰ ਤੇ ਐਵੇਂ ਆ ਵਿਗੜਿਆ ਨਾ, ਦੇਖ ਮੈਨੂੰ ਦੁਨੀਆ ਕੀ ਕਹਿੰਦੀ ਹੈ, ਤੂੰ ਐਵੇਂ ਹੀ ਤੜਫਣ ਡੇ ਆ, ਆ ਦੇਖ ਮੈਨੂੰ ਦੁਨੀਆ ਕੀ ਕਹਿੰਦੀ ਹੈ। ਕੋਈ ਬਿਤਾਲਾ ਹੀ ਹੈ, ਸਾਡੀ ਬੀਤੀ ਗੱਲ ਹੈ। ਮੈਂ ਜਿਸ ਵੇਲੇ ਇਹਦੇ ਨਾਮ ਜਪਣ ਵਾਲੇ ਪਹਿਲਾਂ ਲੱਗਿਆ, ਮੇਰਾ ਜੀ ਨਾ ਕੀਤਾ ਬਹੁਤਾ ਸਿੰਘਾਂ 'ਚ ਜਾਣ ਲਈ, ਵੀ ਚਲੋ ਬੈਠੇ ਹਾਂ ਘਰ 'ਚ, ਬਥੇਰੀ ਸੇਵਾ ਕੀਤੀ ਹੈ, ਇਹਨਾਂ ਦੇ ਹੈੱਡ ਨਾਲ ਮਸ਼ਹੂਰ ਕਰਤਾ ਜੀ, ਉਹ ਤਾਂ ਮੈਂਟਲ ਕੇਸ ਹੈ, ਉਹਦਾ ਤਾਂ ਦਿਮਾਗ ਫਿਰ ਗਿਆ, ਉਹ ਸਾਰਾ ਜਥੇ 'ਚ ਮਸ਼ਹੂਰ ਹੋ ਗਿਆ। ਅਸੀਂ ਕਿਹਾ ਸਕਾ ਚੰਗਾ ਵੈ, ਉਹ ਸਾਡੇ ਧੋਬੀ ਲੱਗੇ ਆ, ਕੱਪੜੇ ਧੋਤੇ ਜਾਂਦੇ ਸਾਡੇ, ਉਹ ਸਾਰਾ ਮੇਰਾ ਜੂੰ ਜੂੰ, ਉਹ ਮੈਂ ਬੜਾ। ਔਰ ਫਿਰ ਜਿਹਨਾਂ ਕੋਲ ਜਿਹਨਾਂ ਦੇ ਘਰ ਆਣ ਕੇ ਠਹਿਰੇ, ਉਹਨਾਂ ਨਾਲ ਆਣ ਕੇ ਮੈਨੂੰ ਫਿਰ ਅਮੈਰੀਕਾ ਟੈਲੀਫੋਨ ਕੀਤਾ, ਕਹਿੰਦੇ ਪਿਤਾ ਜੀ ਇੱਥੇ ਤਾਂ ਸਾਰੇ ਕਹਿੰਦੇ ਜੀ ਉਹ ਤਾਂ ਮੈਂਟਲ ਕੇਸ ਹੈ, ਮੈਂਟਲ ਕੇਸ ਹੈ। ਉਹ ਮੈਂ ਕਿਹਾ ਉਹ ਮੈਂਟਲ ਕੇਸ ਤੇ ਵਰਤਦਾ ਹੀ ਆਇਆ ਕੋਈ ਮਾਨਸੀ ਕਹਿੰਦੇ ਯਾਰ ਉਹ ਆਮ ਆਦਮੀ ਵਰਗਾ ਉਹ ਬਾਕੀ ਕਈ ਕਹਿਣ ਲੱਗੇ ਯਾਰ ਤੁਸੀਂ ਕਹਿੰਦੇ ਬੜਾ ਭਗਤ ਹੋ ਗਿਆ ਉਹ ਤੇ ਆਮ ਆਦਮੀ ਵਰਗਾ ਕੋਈ ਅੱਗੇ ਨਾਨਕ ਲਫ਼ਜ਼ ਆਏਗਾ ਉਹਦੇ ਕੱਕੇ ਨੂੰ ਔਂਕੜ ਹੈ। ਨਾਨਕ ਕੀ ਕਰਦਾ ਕਹਿੰਦਾ ਮੈਂ ਤੇ ਵਿਚਾਰ ਕਰ ਰਿਹਾ ਵਿਵੇਕ ਬੁੱਧੀ ਨਾਲ, ਮੈਂ ਤੇ ਵਿਚਾਰਿਆ ਹੈ ਰੱਬ ਨੂੰ, ਇਸ ਕਰਕੇ ਨਾਨਕ ਨੇ ਕੀਤਾ ਕਹਿੰਦਾ ਮੈਂ ਤੇ ਵਿਚਾਰ ਹੀ ਰਿਹਾ ਹਾਲੀ। ਇਹ ਨਹੀਂ ਆ ਵੀ ਉਹ ਵਿਚਾਰਾ ਵੈ, ਨਾਨਕ ਵਿਚਾਰਾ ਹੁੰਦਾ ਤੇ ਵਾਹਵੇ ਨੂੰ ਸਿਹਾਰੀ ਹੁੰਦੀ। ਇਹਨੇ ਨਾਨਕ ਦੇ ਕੱਕੇ ਨੂੰ ਔਂਕੜਾ, ਮੈਂ ਕੀ ਆ, ਮੈਂ ਹਰ ਕਾ ਬਲੋਵਨਾ ਮਨ ਕਾ ਵਿਚਾਰਾ, ਮੈਂ ਤੇ ਮਨ ਨੂੰ ਦੇਖ ਰਿਹਾ ਵੀ ਆਹ ਆਹ ਕੀ ਹੋ ਰਿਹਾ। ਨਾਨਕ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਮੈਂ ਤੇ ਸ਼ਬਦ ਨੂੰ ਵਿਚਾਰ ਹੀ ਜਾਂਦਾ ਜੋ ਰੱਬ ਵੱਲ ਨੂੰ ਆਉਂਦੇ ਨਾ, ਮੈਂ ਤੇ ਵਿਚਾਰ ਕਰੀ ਜਾਂਦਾ ਤੇ ਵਿਚਾਰ ਕਰ ਕਰਕੇ ਮੈਂ ਕੀ ਹੋ ਗਿਆ ਪਿਆ ਦੀਵਾਨਾ। ਜੇ ਨਾਨਕ ਦੇ ਕੱਕੇ ਨੂੰ ਔਂਕੜ ਨਾ ਹੁੰਦਾ ਤਾਂ ਇਹਦੇ ਛਾਪ ਸੀ। ਇੱਥੇ ਕੱਕੇ ਨੂੰ ਔਂਕੜ ਦੇ ਕੇ ਸਮਝਾ ਗਏ ਵੀ ਮੈਂ ਵਿਚਾਰ ਦੇ ਵਿੱਚ ਹਾਂ, ਰੱਬ ਦੇ ਵਿੱਚ। ਇਸ ਕਰਕੇ ਦੇਖੋ ਤੁਸੀਂ ਇਹ ਵਿਚਾਰ ਕਿੱਥੇ ਤੱਕ ਜਾਂਦੀ ਹੈ। ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾਂਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇ ਤਿਵਕਾਰ, ਵੇਖੇ ਵਿਗਸੈ ਕਰ ਵਿਚਾਰ। ਇਹ ਉਹ ਹੈ ਨਾਨਕ ਵੇਖ ਵੇਖ ਵਿਗਸ ਰਿਹਾ ਨਾਲੇ ਵਿਚਾਰ ਕਰ ਰਿਹਾ ਤਦ ਬਾਣੀ ਸਦਾ ਦਰਸ਼ਨ ਕਰਕੇ ਪੜ੍ਹਨੀ ਚਾਹੀਦੀ ਹੈ। ਗੁਰੂ ਮਹਾਰਾਜ ਦੇ ਅੰਗ ਨੇ ਇਹ, ਇੱਕ ਔਂਕੜ ਸਿਆਰੀਆਂ ਬਿਆਰੀਆਂ ਅੱਖਰ ਵਡਮੁੱਲੇ ਨੇ ਹੀਰਾ ਜਿੱਤ ਜੜਾਓ। ਇੱਕ ਤੇ ਰਤਨ ਹੁੰਦਾ ਨਾ ਵੱਡਾ ਸਾਰਾ ਕੀਮਤੀ ਰਤਨ, ਉਹਨੂੰ ਫਿਰ ਆਲੇ ਦੁਆਲੇ ਹੋਰ ਹੀਰੇ ਲਾਉਂਦੇ ਨੇ ਨਿੱਕੇ ਨਿੱਕੇ। ਇਹ ਸਿਆਰੀਆਂ ਬਿਹਾੜੀਆਂ ਔਂਕੜ ਜਿਹੜਾ ਇੱਕ ਸ਼ਬਦ ਹੈ, ਇਹ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਇਸ ਕਰਕੇ ਇਹਦਾ ਇੱਕ ਇੱਕ ਔਂਕੜ ਸਪਸ਼ਟ ਕਰਨਾ ਚਾਹੀਦਾ, ਦਰਸ਼ਨ ਕਰਕੇ ਪੜ੍ਹਨਾ ਚਾਹੀਦਾ। ਕੋਈ ਆਖ ਹੈ ਮੈਨੂੰ ਆਮ ਆਦਮੀ ਸਮਝਦੇ, ਮੈਂ ਤੇ ਸੱਚ ਖੰਡ ਦੇ ਵਿੱਚ ਵਿਚਾਰ ਕਰ ਰਿਹਾ, ਵੇਖੇ ਵਿਖਸੇ ਕਰ ਵਿਚਾਰ ਨਾ ਜਿਹੜਾ ਥੰਮ ਰੂਲ ਅਸੀਂ ਲਾਈ ਆ ਰਹੇ ਹਾਂ ਵੀ ਰਹਾਓ ਤੂੰ ਪਹਿਲੀਆਂ ਦੋ ਤੁਕਾਂ ਬਹੁਤ ਉੱਚ ਚੋਟੀ ਦੀਆਂ ਹੋਣ। ਇਹ ਰਹਾਓ ਤੂੰ ਪਹਿਲੀਆਂ ਤੁਕਾਂ ਸੱਚਖੰਡ ਦੀਆਂ ਨਾ ਆਈ ਰਹਾਓ ਦੀ ਤੁਕ ਹੁਣ ਅੱਗੇ ਫਿਰ ਨਾਨਕ ਦੇ ਕੱਕੇ ਨੂੰ ਔਂਕੜ ਹੈ ਨਾਨਕ
ਹਰ ਬਿਨ
ਤਸੱਲੀ ਹੋ ਗਈ ਵੀ ਕਬੀਰ ਜੀ ਉਹ ਗੁਰੂ ਨਾਨਕ ਦੇ ਸਿੱਖ ਸੀ, ਉਹੋ ਹੀ ਸ਼ਬਦ, ਉਹ ਰਹਾਉ ਦੀ ਤੁਕ, ਉਹੋ ਹੀ ਭਾਵ ਅਰਥ, ਉੱਧਰ ਗੁਰੂ ਨਾਨਕ ਕਹਿ ਰਿਹਾ, ਉੱਧਰ ਉਹਦਾ ਸਿੱਖ ਕਬੀਰ ਜੀ ਕਹਿ ਰਿਹਾ। ਇਸ ਕਰਕੇ ਬਿਗੜੇ ਉਹ ਕਬੀਰਾ, ਇਹ ਬਾਣੀ ਉੱਥੇ ਬਨਾਰਸ ਕਬੀਰ ਪੰਥੀਆਂ ਕੋਲ ਨਹੀਂ ਹੈ, ਜੋ ਆ ਗੁਰੂ ਨਾਨਕ ਦੇ ਤੂੰ ਦੀਖੇ ਲੈ ਕੇ ਕਬੀਰ ਜੀ ਨਾਲ ਰਚੀ, ਇਹ ਬਾਹਰ ਬਾਣੀ ਹੈ ਹੀ ਨਹੀਂ, ਉਹ ਹੋਰ ਹੈ। ਮੈਂ ਵੀ ਬਨਾਰਸ ਉੱਥੇ ਇੰਨੇ ਸਾਲ ਰਿਹਾ, ਸਾਰੀ ਖੋਜੀ ਆ ਜਿਹੜੀ ਗ੍ਰੰਥ ਦੀ ਬਾਣੀ ਹੈ ਇਹ ਗੁਰੂ ਨਾਨਕ ਦੇ ਛਤਰ ਛਾਇਆ ਹੇਠ ਉਹਨਾਂ ਕੋਲ ਦੀਖੇ ਤੋਂ ਕੇ ਕਬੀਰ ਜੀ ਉਹਨਾਂ ਉਸੇ ਸਟਾਈਲ ਦੇ ਸਫ਼ਰ ਲਿਖੇ ਆ। ਇੱਧਰ ਰਹਾਉ ਦੀ ਤੁਕ ਦੇਖੋ, ਫਿਰ ਬਾਬੇ ਨਾਨਕ ਦੀ ਰਹਾਉ ਦੀ ਤੁਕ ਪੜ੍ਹਦੇ ਹੋਣੇ, ਪਹਿਲਾਂ ਕਬੀਰ ਜੀ ਉਹ ਅਸੀਂ ਇੰਨੀ ਮਿਹਨਤ ਕਿਉਂ ਕਰ ਰਹੇ ਹਾਂ, ਟੇਪਾਂ 'ਤੇ 89 ਦੇ ਲੱਗੇ ਹਾਂ ਅਸੀਂ, 89 ਦੇ ਉੱਤੇ ਸਾਰੇ ਹਿੰਦੁਸਤਾਨ 'ਚ ਰੌਲਾ ਪਾਇਆ ਇਹਨਾਂ ਹਿੰਦੂਆਂ ਨਾਲ ਵੀ ਕਬੀਰ ਜੀ ਉਹਦੇ ਸਿੱਖ ਹੀ ਗੁਰੂ ਨਾਨਕ ਹੋਇਆ। ਕਬੀਰ ਜੀ ਉਹ ਤੂੰ ਜੇ ਸ਼ਬਦ ਨਾਮਦੇਵ ਦੇ ਤੂੰ ਜਿਹੜੀ ਬਾਣੀ ਸੀ ਨਾਮਦੇਵ, ਕਿਉਂਕਿ ਗੁਰੂ ਨਾਨਕ ਤੂੰ ਪਹਿਲਾਂ ਹੋਇਆ, ਉਹਨਾਂ ਦੀ ਨਕਲ ਕੀਤੀ ਹੈ। ਕਬੀਰ ਜੀ ਉਹਦੇ ਸ਼ਬਦਾਂ ਦੀਆਂ ਗਾਂ ਆਪ ਹੀ ਨਕਲ ਕਰਕੇ ਆਪ ਹੀ ਪੰਜਾਬੀ ਗੁਰਮੁਖੀ ਲਿਪੀ 'ਚ ਲਿਖ ਕੇ ਅਤੇ ਇਹਨਾਂ ਨੇ ਗ੍ਰੰਥ 'ਚ ਬਾਣੀ ਬਣਾ ਲਈ। ਐਡਾ ਰੌਲਾ ਪਿਆ ਵੀ ਕਬੀਰ ਜੀ ਉਹਨੂੰ ਜ਼ੋਰ ਲਾ ਤਾ ਵੀ ਕਬੀਰ ਜੀ ਉਹੀ ਜਗਤ ਗੁਰੂ ਸੀ, ਉਹਨਾਂ ਦੇ ਚੇਲੇ ਗੁਰੂ ਨਾਨਕ ਸੀ। ਅਸੀਂ ਹਰ ਸ਼ਬਦ ਨਾਲ ਸਪਸ਼ਟ ਕਰ ਰਹੇ ਹਾਂ ਵੀ ਕਬੀਰ ਜੀ ਉਹ ਗੁਰੂ ਨਾਨਕ ਦਾ ਸਭ ਤੋਂ ਵੱਡਾ ਚੇਲਾ ਸੀ। ਹਰ ਬਿਨ ਆਖਿਆ